ਮਨ ਆਵਣ ਜਾਣ ਨਾ ਸੁਝੈ ਨਾ ਸੁਝੈ ਦਰਬਾਰ ਮਾਇਆ ਮੋਹ ਪਲੇਟਿਆ ਅੰਤਰ ਅਗਿਆਨ ਗੁਬਾਰ
ਨਾ ਤਾਂ ਮਨ ਨੂੰ ਆਉਣ ਜਾਣ ਬਾਰੇ ਗਿਆਨ ਹੈ ਵੀ ਇਹ ਕਿੱਥੋਂ ਆਉਂਦਾ ਕਿੱਥੇ ਜਾਂਦਾ ਜੰਮਣ ਮਨ ਕਿਉਂ ਆ ਇਹਦੀ ਸਮਝ ਕੋਈ ਨਹੀਂ ਕੌਣ ਕਰਦਾ ਕਿਉਂ ਹੋ ਜਾਂਦਾ ਨਾ ਤਾਂ ਇਹਦੀ ਸਮਝ ਹੈ ਨਾ ਸੁਝੇ ਦਰਬਾਰ ਨਾ ਜਿਹੜੇ ਦਰਬਾਰ ਚੋਂ ਜਿਹੜੇ ਹੁਕਮ ਦੇ ਤਹਿਤ ਜੰਮਣ ਮਨ ਹੋ ਰਿਹਾ ਨਾ ਉਹਦੀ ਸਮਝ ਅਸਲ ਤਾਂ ਹੁਕਮ ਦੀ ਸਮਝ ਹੋਵੇ ਤਾਂ ਮਨ ਜੰਮਣ ਮਨ ਦੀ ਸਮਝ ਹੋਵੇ ਹੁਕਮ ਦੀ ਉਹ ਸਮਝ ਹੈ ਨਹੀਂ ਨਾ ਸੁਝੇ ਦਰਬਾਰ ਮਾਇਆ ਮੋਹ ਪਲੇਟਿਆ ਮਾਇਆ ਮੋਹ ਦੇ ਵਿੱਚ ਇਹ ਤਾਂ ਲਪੇਟਿਆ ਹੋਇਆ ਜੋ ਆ ਸਰੀਰ ਦੇ ਵਿੱਚ ਸਰੀਰ ਚ ਜੋ ਮਾਇਆ ਮੋਹ ਦੇ ਵਿੱਚ ਫਸਿਆ ਹੋਇਆ ਇਸ ਕਰਕੇ ਅੰਦਰ ਅਗਿਆਨਤਾ ਹੈ ਉਸੇ ਨੂੰ ਹਨੇਰਾ ਗਵਾਰ ਕਹਿੰਦੇ ਨੇ ਅਗਿਆਨਤਾ ਦਾ ਹਨੇਰਾ ਇਸ ਕਰਕੇ ਇਹਦੇ ਅੰਦਰ ਹਨੇਰੇ ਕਰਕੇ ਨੂੰ ਸੁਝਾ ਨੀ ਜੰਮਣ ਬਣ ਦੀ ਸਮਝ ਨਹੀਂ ਆਉਂਦੀ ਨਾ ਦਰਬਾਰ ਦੀ ਸਮਝ ਆਉਂਦੀ ਹੈ ਅਗਿਆਨੀ ਹੈ ਹਾਂਜੀ
ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲਗਾ ਬਹੁ ਭਾਰ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ
ਜਾਗਿਆ ਕਦ ਸਿਰ ਡੰਡ ਲਗਾ ਬਹੁ ਭਾਰ ਜਦੋਂ ਇਹਨੂੰ ਸਮਝ ਆਈ ਵੀ ਮੇਰੇ ਸਿਰ ਤੇ ਤਾਂ ਬਹੁਤ ਬੜਾ ਖਤਰਾ ਹੈ ਇਹ ਤਾਂ ਜਨਮ ਜਿਹੜਾ ਮੈਨੂੰ ਪਦਾਰਥ ਮਿਲਿਆ ਇਹ ਤਾਂ ਗਿਆ ਫਿਰ ਮੈਂ ਕੀ ਕਰੂੰਗਾ ਮੈਂ ਤਾਂ ਕੁਛ ਹੋਰ ਕਰਨ ਆਇਆ ਸੀ ਜਦੋਂ ਉਹ ਭਾਰ ਲੱਗਾ ਨਾ ਵੀ ਇੰਨਾ ਕੰਮ ਬਾਕੀ ਪਿਆ ਮੇਰਾ ਘਰ ਨੂੰ ਉਹਦੀ ਸਮਝ ਆਈ ਵੀ ਇਹ ਤਾਂ ਸਾਹ ਥੋੜੇ ਹੀ ਨੇ ਮੁੱਕ ਜਾਣੇ ਨੇ ਜੰਮਦਾ ਭਾਰ ਡੰਡੇ ਦਾ ਭਾਰ ਦਿਖਿਆ ਮੌਤ ਦਾ ਡਰ ਪੈਦਾ ਹੋਇਆ ਸਮਝ ਆਈ ਮਰਨਾ ਜਿਹੜਾ ਸੀਗਾ ਭੁੱਲਿਆ ਹੋਇਆ ਚੇਤਾ ਆਇਆ ਜਦ ਫਿਰ ਉਹ ਜਾਗਿਆ ਵੀ ਉਹ ਕੰਮ ਤਾਂ ਕੀਤਾ ਹੀ ਨੀ ਕਰਨ ਵਾਲਾ ਗੁਰਮੁਖਾਂ ਕਰਾਂ ਉੱਪਰ ਜਿਹੜੇ ਗੁਰਮੁਖ ਨੇ ਇਹਨਾਂ ਦੇ ਜਿਹੜੇ ਹੱਥ ਨੇ ਉਹਦੇ ਉੱਪਰ ਜਿੱਥੇ ਤੱਕ ਗੁਰਮੁਖ ਦੀ ਸੋਚ ਕੰਮ ਕਰਦੀ ਹੈ ਗੁਰਮੁਖ ਦੀ ਤਾਕਤ ਕੰਮ ਕਰਦੀ ਹੈ ਚਿੱਤ ਮਨ ਕਰਕੇ ਉਹਦੇ ਉੱਪਰ ਹੈ ਜਿਹੜੀ ਤਾਕਤ ਉਹਦੇ ਉੱਪਰ ਕੌਣ ਹਰ ਜਿੱਥੇ ਆਦਮੀ ਦਾ ਹੱਥ ਨਹੀਂ ਉੱਪਰਦਾ ਉਹਦੇ ਉੱਪਰ ਕੌਣ ਹੈ ਉਹਦੇ ਉੱਪਰ ਪਰਮੇਸ਼ਰ ਹੈ ਹਰ ਹਰ ਪਰਮੇਸ਼ਰ ਦਾ ਹੀ ਹੱਥ ਹੈ ਉਸ ਦੇ ਥਰੂ ਹੀ ਕਰਦਾ ਜੋ ਕੁਛ ਕਰਦਾ ਹਰ ਚੇਤਿਆ ਤੁਪਾਨ ਮੋਖ ਦਵਾ ਜਿਹਨੂੰ ਹਰ ਉੱਪਰ ਹੈ ਜਿਹੜਾ ਹਰ ਉਹ ਚੇਤ ਲਿਆ ਉਹ ਸਮਝ ਲਿਆ ਜਾਣ ਲਿਆ ਉਹਦੇ ਬਾਰੇ ਚੇਤਨ ਹੋ ਗਏ ਉਹਦੇ ਬਾਰੇ ਜਾਣਕਾਰੀ ਜਿਹਨਾਂ ਨੂੰ ਮਿਲ ਗਈ ਉਹਦੀ ਸਮਝ ਆ ਗਈ ਉਹਨਾਂ ਨੂੰ ਮੁਖ ਦੁਆਰਾ ਮਿਲਿਆ ਪਾਇਨ ਮੋਖ ਦੁਆ ਉਹ ਸੰਸਾਰ ਜਿਹੜੇ ਝਮੇਲਿਆਂ ਚੋਂ ਪਰੇ ਹੋ ਗਏ
ਮੈਂ ਦੇਖਦਾ ਇਹਨਾਂ ਨੇ ਕੀ ਕੀਤੇ ਕਰਾਂ ਦੇ ਅਰਥ ਹੇ ਭਾਈ ਜਿਨ੍ਹਾਂ ਗੁਰਮੁਖਾਂ ਨੇ ਹਰੀ ਨੂੰ ਹੱਥਾਂ ਉੱਤੇ ਭਾਵ ਮਾਲਾ ਦੀ ਤਰ੍ਹਾਂ ਹਰ ਵੇਲੇ ਸਿਮਰਿਆ ਹੈ ਉਹ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰਦੇ ਹਨ
ਮਾਲਾ ਤਾਂ ਇੱਕ ਹੱਥ ਨਾਲ ਵੀ ਫਿਰ ਜਾਂਦੀ ਹੈ ਨਾਲੇ ਮਾਲਾ ਤਾਂ ਖੰਡਨ ਕਰਦੀ ਹੈ ਗੁਰਬਾਣੀ ਤਾਂ ਪਹਿਲਾਂ ਵਾਂਗੂ ਨਹੀਂ ਲਿਖਿਆ ਕਰਾਂ ਉੱਪਰ ਹੈ ਘਰਾਂ ਦੇ ਉੱਪਰ ਮਾਲਾ ਵਾਂਗੂ ਨਹੀਂ ਕਰਾਂ ਉੱਪਰ ਹੈ ਲਫ਼ਜ਼
ਅੱਛਾ ਇਹ ਕਰਾਂ ਮਨ ਚਿੱਤ ਨੂੰ ਕਿਹਾ ਜੀ
ਇੱਕ ਮਨ ਇੱਕ ਚਿੱਤ ਹੋ ਕੇ
ਗੁਰਬਾਣੀ ਵਿੱਚ ਸਿਰਫ ਇੱਥੇ ਹੀ ਆਉਂਦਾ ਤੇ ਜੇ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਦੇ ਹੁਣ ਦੇਖੀਏ ਅਰਥ ਇਹ ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ ਉਹ ਮਾਇਆ ਦੀ ਮੋਹ ਤੋਂ ਖਲਾਸੀ ਦਾ ਰਸਤਾ ਲੱਭ ਲੈਂਦੇ ਹਨ ਤੇ ਇਹਨਾਂ ਨੇ ਕਰਾਂ ਦੇ ਅਰਥ ਕੀਤੇ ਹੈ ਕਰਾਂ ਉੱਪਰ ਹੱਥਾਂ ਉੱਤੇ ਹੱਥ ਦੀਆਂ ਉਂਗਲਾਂ ਤੋਂ ਹਰ ਵੇਲੇ ਇਸ ਤਰ੍ਹਾਂ ਅਰਥ ਕਰਦੇ ਹਨ
ਜਾਂ ਮੰਤਰ ਪੜ੍ਹਦਾ ਉਂਗਲਾਂ ਦੇ ਗਿਣਦਾ ਹੁੰਦਾ ਨਾ ਪੰਡਤ ਉਹ ਸਮਝਦਾ ਪੜਤਾਉ ਅਰਥ ਨੇ ਇਹਨਾਂ ਦੇ ਸਾਰੇ ਹੀ
ਅੱਛਾ ਆਪਾਂ ਦੇਖਦੇ ਹਾਂ ਵੀ ਫਰੀਦਕੋਟ ਵਾਲਿਆਂ ਨੇ ਕੀ ਅਰਥ ਕੀਤੇ ਉਹਨਾਂ ਦਾ ਵੀ ਆਪਾਂ ਨੂੰ ਪਤਾ ਲੱਗ ਜੂ ਤਬ ਇਹ ਪੁਰਸ਼ ਸੁੱਤਾ ਹੋਇਆ ਜਾਗਿਆ ਹੈ ਜਬ ਬਹੁਤ ਭਾਰਾ ਇਸਕੇ ਸਿਰ ਪਰ ਜਮਕਾ ਡੰਡ ਲਗਾ ਹੈ ਜਿਨ ਗੁਰਮੁਖੋ ਨੇ ਕਰਾਂ ਉੱਪਰ ਜੋ ਗਰਭ ਮੈਂ ਕਰਾਰ ਕੀਆ ਥਾ ਤਿਸ ਪਰ ਹਰੀ ਗੁਰਮੁਖੋ ਨੇ ਚੇਤਿਆ ਹੈ ਵਾ ਗੁਰਮੁਖੋ ਨੇ ਉਪਲਖਤ ਸਰਬ ਇੰਦਰੀਓ ਸੇ ਉਪਰਾਮ ਹੋ ਕਰਕੇ ਉਪਰਾਲਾ ਕਰਕੇ ਹਰੀ ਕੋ ਚੇਤਿਆ ਹੈ ਸੋਈ ਗੁਰੂ ਸੇ ਮੋਖ ਦੁਆਰ ਗਿਆਨ ਪਾਵਤੇ ਹੈ।
ਗਰਭ ਦੇ ਵਿੱਚ ਕੋਈ ਕਰਾਰ ਕੀਤਾ ਹੋਵੇ ਗੁਰਬਾਣੀ ਨਹੀਂ ਮੰਨਦੀ, ਇਹਨਾਂ ਦਾ ਖਿਆਲ ਹੋਊ ਮਨਮੁੱਖਾਂ ਦਾ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਗਰਭ ਚ ਲਾਹਾ ਲੈਣ ਵਾਸਤੇ ਆਇਆ ਸੀ, ਸਰੀਰ ਬਿਨਾਂ ਲਾਹਾ ਲਿਆ ਹੀ ਨਹੀਂ ਜਾ ਸਕਦਾ ਸੀ, ਗੁਰਬਾਣੀ ਦਾ ਸਪਸ਼ਟ ਹੈ ਇਹ ਗੱਲ।
ਠੀਕ ਹੈ ਜੀ, ਆਪਣੇ ਅਰਥ ਹੈ ਵੀ ਕਰ ਆਪਾਂ ਜਿਹੜੇ ਮਨ ਔਰ ਚਿੱਤ ਹੈ ਇਹਨਾਂ ਨੂੰ ਕਹਿੰਦੇ ਆ, ਇਹਨਾਂ ਤੋਂ ਉੱਪਰ ਉੱਠ ਕੇ ਗੁਰਮੁਖਾਂ ਕਰਾਂ ਉੱਪਰ ਉੱਪਰ ਹੋ ਕੇ ਹਰ ਚੇਤਿਆ, ਹਰ ਇੱਥੇ ਪਰਮੇਸ਼ਰ ਵਾਸਤੇ ਆਏਗਾ ਜੀ,
ਹਰ ਇੱਕ ਵਾਸਤੇ ਆਊਗਾ। ਇੱਕ ਹੈ ਅੱਧਾ ਹੀ ਮਨ ਹੈ ਅੱਧਾ ਹੀ ਚਿੱਤ ਹੈ, ਉਹ ਇੱਕੋ ਤੇ ਉੱਪਰ ਹੈ, ਸਭ ਤੋਂ ਤੇ ਉੱਪਰ ਹੈ ਦੋਵਾਂ ਦੇ।
ਅੱਛਾ ਜੀ,
ਇੱਕ ਨਫਸ ਹੈ ਇੱਕ।
ਅੱਛਾ, ਇਹ ਬਹੁਤ ਤਕੜੀ ਬੁਝਾਰਤ ਹੈ ਜੀ, ਇਹ ਬੁਝਾਰਤ ਬਹੁਤੇ ਟੀਕਾਕਾਰਾਂ ਦੇ ਤਾਂ ਉੱਪਰ ਨੂੰ ਲੰਘੀ ਹੈ। ਨਾਨਕ ਆਪ ਓਏ ਉਧਰੇ ਸਭ ਕੁਟੁੰਬ ਤਰੇ ਪਰਿਵਾਰ।
ਆਪ ਦਾ ਉਧਰੇ ਆਪ ਉਧਾਰ ਹੋ ਗਿਆ ਉਹਨਾਂ ਦਾ, ਜਿਹੜੇ ਮਨ ਚਿੱਤ ਜਿਹਨਾਂ ਨੇ ਇੱਕ ਕਰ ਲਿਆ ਉੱਪਰ ਹੋ ਗਏ। ਜਦ ਇੱਕ ਹੋਇਆ ਅੱਧਾ ਹੀ ਚਿੱਤ ਹੈ ਅੱਧਾ ਹੀ ਮਨ ਹੈ, ਜਦ ਇੱਕ ਹੋ ਗਿਆ ਇੱਕ ਨਾਲ ਜੁੜ ਕੇ ਜਿਹੜੇ ਰਹਿੰਦੇ ਨੇ ਉੱਪਰ ਰਹਿੰਦੇ ਨੇ ਚੇਤਰ ਮਨ ਦੇ ਉੱਠ ਕੇ। ਆਪ ਉਧਰੇ ਕੁਟੁੰਬ ਤਰੇ ਪਰਿਵਾਰ, ਉਹਨਾਂ ਦਾ ਕੁਟੁੰਬ ਔਰ ਪਰਿਵਾਰ ਵੀ ਤਰ ਜਾਂਦਾ। ਉਹ ਆ ਦੱਸਿਆ ਉਹਨਾਂ ਨੇ ਗੁਰਬਾਣੀ, ਉਹਨਾਂ ਨੇ ਦੱਸੀ ਉਹੀ ਤਾਰ ਰਹੇ ਨੇ ਕੁਟੁੰਬ ਨੂੰ, ਇਹੀ ਕੁਟੁੰਬ ਹੈ ਇਹੀ ਪਰਿਵਾਰ ਹੈ। ਕੁਟੁੰਬ ਉਸ ਨਾਨਕ ਦਾ ਸ੍ਰੀ ਜਾਂਦਾ ਲਖਮੀ ਚੰਦ, ਬਿਲਕੁਲ ਗਲਤ ਹੈ ਉਹਨਾਂ ਦੇ ਕੁਟੁੰਬ ਦੇ ਵਿੱਚ ਉਹ ਸਭ ਹੈਗੀ ਹੈ ਸ਼ਾਮਿਲ, ਜਿਹੜੀ ਲਹਿਣਾ ਦੇ ਨਾਲ ਜੁੜ ਕੇ ਖਡੂਰ ਸਾਹਿਬ ਆ ਗਈ, ਉਹ ਉਹਨਾਂ ਦਾ ਕੁਟੁੰਬ ਪਰਿਵਾਰ। ਪਿੱਛੇ ਵਾਲਾ ਕੋਈ ਕੁਟੁੰਬ ਪਰਿਵਾਰ ਨਹੀਂ, ਪਿੱਛੇ ਵਾਲੇ ਬੇਦੀ ਝੂਠ ਬੋਲਦੇ ਨੇ, ਬੇਦੀ ਕੱਲਾ ਨਾਨਕ ਹੈ ਜਾਂ ਲਹਿਣਾ ਬੇਦੀ ਹੈ। ਲਹਿਣੇ ਦਾ ਖਾਨਦਾਨ ਵੀ ਬੇਦੀ ਨਹੀਂ ਹੈ, ਉਹ ਵੀ ਤ੍ਰੇਹਣ ਨੇ ਗੁਰਦੇ ਨਾ, ਭੱਲੇ ਦਾ ਖਾਨਦਾਨ ਬੇਦੀ ਹੈ, ਕੱਲਾ ਹੀ ਅਮਰਦਾਸ ਬੇਦੀ ਹੈ, ਤਿੰਨੇ ਬੇਦੀ ਨੇ, ਬੇਦੀਆਂ ਨੇ ਰਾਜ ਦਿੱਤਾ। ਸਪਸ਼ਟ ਹੈ ਜਿੱਥੋਂ ਬੇਦੀ ਚੱਲਦਾ, ਜਿੱਥੋਂ ਬੇਦੀ ਦੀ ਗੱਲ ਚੱਲਦੀ ਹੈ ਉਹ ਕੀ ਕਹਿ ਰਿਹਾ, ਦਸਮ ਪਾਤਸ਼ਾਹ ਕੀ ਕਹਿ ਰਿਹਾ, ਦਸਮ ਗ੍ਰੰਥ ਕੀ ਕਹਿ ਰਿਹਾ, ਹੋਰ ਕੋਈ ਬੇਦੀ ਨਹੀਂ ਹੈ। ਕੁਟੰਬ ਪਰਿਵਾਰ ਸਪਸ਼ਟ ਹੈ, ਜੋ ਗੁਰੂ ਦੀ ਗੱਲ ਮੰਨਦੇ ਨੇ, ਗੁਰਬਾਣੀ ਨਾਲ ਜੁੜਦੇ ਨੇ, ਇਮਾਨਦਾਰੀ ਨਾਲ ਜੁੜਦੇ ਨੇ, ਉਹ ਕੁਟੰਬ ਪਰਿਵਾਰ ਹੈ। ਦੂਏ ਬਿਲਕੁਲ ਕੁਟੰਬ ਪਰਿਵਾਰ ਨਹੀਂ, ਦੂਏ ਤਾਂ ਵਿਰੋਧ ਕਰਦੇ ਰਹੇ ਨੇ ਸਾਰੇ, ਸ੍ਰੀ ਚੰਦ ਵਾਲੇ ਹੁਣ ਤੇ ਵਿਰੋਧੀ ਨੇ। ਉਹਨਾਂ ਖਾਤਰ ਤਾਂ ਲਿਖਿਆ ਦਿਲ ਖੋਟੇ ਆਕੀ ਫਿਰ ਵਨ ਭਾਰੋ ਜਾਇਨ ਛੱਟੀਏ, ਉਹ ਤਾਂ ਗੁਰਬਾਣੀ ਚ ਲਿਖਿਆ ਹੈ। ਦੂਜਿਆਂ ਨੇ ਆ ਕੇ ਲੱਤ ਮਾਰੀ ਗੁਰੂ ਅਮਰਦਾਸ ਦੇ, ਸਾਰੇ ਵਿਰੋਧ ਕਰਦੇ ਰਹੇ ਨੇ। ਕੁਟੰਬ ਪਰਿਵਾਰ ਕਿਵੇਂ ਬਣ ਗਏ ਉਹ, ਐਵੇਂ ਬਣਾ ਤੇ ਵੋਟਾਂ ਲੈਣ ਨੂੰ ਕੁਟੰਬ ਪਰਿਵਾਰ।
ਠੀਕ ਹੈ ਜੀ, ਆ ਵੀ ਆਉਂਦਾ ਨਾ ਜੀ, ਗੁਰ ਬਾਬੇ ਫਿੱਟ ਕੇ,
ਹਾਂ ਤੇ ਫਿੱਟੇ,
ਹਾਂ ਗੁਰ ਅੰਗਦ ਕੀਤੇ ਕੂੜਿਆਰੇ।
ਗੁਰ ਅੰਗਦ ਨੇ ਝੂਠੇ ਸਾਬਤ ਕੀਤੇ, ਝੂਠੇ ਹੋ ਤੁਸੀਂ, ਕੂੜਿਆਰੇ ਸੀ, ਝੂਠੇ ਸੀ, ਸ੍ਰੀ ਜਾਂਦੋ ਜੀ ਸਾਰੇ ਕੰਨ ਪੜਵਾ ਲਏ, ਤੁਸੀਂ ਯੋਗੀ ਬਣ ਗਏ, ਕਹਿਣਾ ਗੁਰੂ ਅਸੀਂ ਬੇਦੀ ਹਾਂ, ਯੋਗੀ ਕਿਵੇਂ ਬੇਦੀ ਹੋ ਜਾਣਗੇ, ਯੋਗ ਮਾਤਾ ਵਾਲੇ, ਉਹ ਮਾਤਾ ਹੋਰ ਉਹ ਹੋਰ।
ਇਹ ਜਪਜੀ ਸਾਹਿਬ ਚ ਦੱਸਿਆ ਹੋਇਆ ਨਾ ਜੀ, ਗੁਰਾ ਇੱਕ ਦੇ ਬੁਝਾਈ, ਇਹ ਇੱਕ ਬੁਝ ਕੇ ਗੱਲ ਹੋਈ ਹੈ ਜੀ,
ਬਿਲਕੁਲ
ਠੀਕ ਹੈ ਜੀ। ਪਰ ਇਹਨਾਂ ਨੇ ਜੋ ਬਾਕੀ ਟੀਕਾਕਾਰ ਹੈ ਇਹਨਾਂ ਦੇ ਵਾਕਈ ਇਹ ਗੱਲ ਕਰਾਂ ਉੱਪਰ ਹਰ ਚੇਤੇ ਸਮ, ਨਾ ਇਹਨਾਂ ਨੂੰ ਹਰ ਦਾ ਹੀ ਗਿਆਨ ਹੈ ਨਾ ਕਰਾਂ,
ਇਹ ਉਸ ਖਾਨਦਾਨ ਚੋਂ ਹੀ ਨਹੀਂ ਹਨ, ਜਦ ਉਹ ਖਾਨਦਾਨ ਹੀ ਨਹੀਂ ਹੈ ਇਹਨਾਂ ਦਾ, ਇਹਨਾਂ ਦਾ ਖਾਨਦਾਨ ਹੀ ਹੋਰ ਹੈ, ਇਹਨਾਂ ਦਾ ਖਾਨਦਾਨ ਉਹ ਹੈ ਜਿਹੜੇ ਗੁਰੂ ਘਰ ਦੇ ਵਿਰੋਧੀ ਹੋਏ ਨੇ, ਜਿਹਨਾਂ ਨੂੰ ਕਿਹਾ ਤਾ ਜੀ ਇਹਨਾਂ ਦਾ ਮੇਲ ਨਹੀਂ ਕਰਨਾ, ਉਹਨਾਂ ਦਾ ਪ੍ਰਚਾਰ ਹੈ ਜਿਹੜਾ ਅੱਜ ਸਾਡੇ ਕੋਲ, ਉਹਨਾਂ ਨੇ ਟੀਕੇ ਲਿਖੇ ਨੇ।
ਨਾਨਕ ਆਪ ਉਧਰੇ ਸਭ ਕੁਟੁੰਬ ਤਰੇ ਪਰਿਵਾਰ, ਇਹ ਗੁਰਮੁਖਾਂ ਦੀ ਉਹ ਗੱਲ ਹੈ, ਕਿਉਂਕਿ ਗੁਰਮੁਖਾਂ ਦਾ ਹੀ ਚੱਲੀ ਹੈ ਪਿੱਛੋਂ ਗੱਲ, ਹੈ ਨਾ ਜੀ, ਗੁਰਮੁਖਾਂ ਕਰਾਂ ਉੱਪਰ, ਇਹ ਗੁਰਮੁਖਾਂ ਦਾ ਹੀ ਪਰਿਵਾਰ ਤਰਿਆ ਹੈ ਜੀ।
ਹਾਂ ਇਹ ਗੁਰਮੁਖਾਂ ਦੀ ਗੱਲ ਹੈ, ਦੂਏ ਜਿਹੜੇ ਨੇ ਵਿਦਵਾਨ ਨੇ, ਇਹ ਦੂਏ ਜਿਹੜੇ ਨੇ ਉਹ ਰਾਜ ਕਰੇਗਾ ਖਾਲਸਾ ਵਾਲੇ ਨੇ,
ਮੂਰਖ
ਪੰਡਿਤ ਸੱਚੇ ਤਰੇ ਪਿਆਰ, ਇਹ ਸੰਤ ਨੇ ਜਿਹੜੇ ਸੰਤ ਨੇ ਬਨਾਸ ਕੇ ਠੱਗ ਨੇ, ਗੁਰਮੁਖ ਹਰ ਕੇ ਸੰਤ ਨੇ, ਸੰਤ ਨੀ ਹੈ ਗੁਰਮੁਖ ਹਰ ਕੇ ਸੰਤ ਨੇ, ਜਿਹੜੇ ਸੰਤ ਨੇ ਉਹ ਬਨਾਸ ਕੇ ਠੱਗ ਨੇ, ਦੋਵੇਂ ਪਾਤਸ਼ਾਹ ਨੇ ਉੱਥੇ ਭੋਰੇ ਦੇ ਵਿੱਚ ਇੰਨੇ ਸਾਲ ਰਹੇ, ਇਹ ਸਭ ਇਹਨਾਂ ਦੀਆਂ ਪਾਖੰਡ ਬਣੇ ਨੇ ਸੰਤਾਂ ਦੇ। ਤੀਜੇ ਪਾਤਸ਼ਾਹ ਕਿੱਲੀ ਨਾਲ ਕੇਸ ਬੰਨ ਕੇ ਖੜੇ ਰਹਿੰਦੇ ਸੀ, ਇਹ ਸਭ ਕਿਹਦੇ ਬਣਾਏ ਹੋਏ ਨੇ, ਇਹਨਾਂ ਨੇ ਬਣਾਏ ਹੋਏ ਨੇ, ਹੋਰ ਕਿਹਦੇ ਬਣਾਏ ਹੋਏ ਨੇ ਪ੍ਰਚਾਰ, ਗੁਰਬਾਣੀ ਨਾਲ ਇੱਕ ਵੀ ਗੱਲ ਨੀ ਇਹਨਾਂ ਦੀ ਮੇਲ ਖਾਂਦੀ, ਝੂਠ ਬੋਲਦੇ ਰਹੇ ਨੇ, ਹੁਣ ਵੀ ਬੋਲੀ ਜਾਂਦੇ ਝੂਠ।
ਠੀਕ ਹੈ ਜੀ, ਇੱਥੇ 42 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ।